ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਥਵੇ ਸਵਾ ਵਰਣਨ ਜਪ ਤਪ ਬ੍ਰਤ ਬਿਤ ਅਵਧ ਜਸ ਵਿਦਿਆ ਸਕੁਲ ਉਧਾਰ ਸ਼ੀਗਰ ਕਟੈ ਗਨਕਾ ਸਗਲ ਜੈਸੇ ਤਥਾ ਕੁਠਾਰ। ਜਪ ਤਪ ਬ੍ਰਤ ਬਿਤ ਅਵਧ ਜਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12ਵੇਂ ਅਧਿਆਈ ਦੀ ਵਿਚਾਰ ਆਪਾਂ ਕਰ ਰਹੇ ਸੀ, 8 ਛੰਦ ਹੋ ਚੁੱਕੇ ਆ, ਜਿਸ ਦੇ 12ਵੇਂ ਅਧਿਆਈ ਵਿੱਚ 7 ਵਿਸ਼ਿਆਂ ਦਾ ਪੰਡਿਤ ਹਰਦਿਆਲ ਜੀ ਜਿਹੜੇ ਆ ਕਥਨ ਕਰ ਰਹੇ ਹੈ। ਅਤੇ ਉਹ ਵੀ ਆਪਾਂ ਵਿਚਾਰ ਕਰ ਰਹੇ ਹਾਂ। ਆਥ ਕਹੀਏ ਹੁਣ ਬੇਸਵਾ ਬੇਸਵਾ ਕਹੀਏ, ਜੋ ਚਰਿੱਤਰਹੀਣ ਮਾਈ ਹੈ, ਜੋ ਆਪਣੇ ਆਚਰਣ ਤੋਂ ਡਿੱਗੀ ਹੋਈ ਔਰਤ ਹੈ, ਉਸ ਦਾ ਨਾਂ ਬੇਸਵਾ ਹੁੰਦਾ ਹੈ। ਅਰਥ ਕਹੀਏ ਹੁਣ ਬੇਸਵਾ ਚਰਿੱਤਰਹੀਣ ਆਪਣੇ ਆਚਰਣ ਤੋਂ ਡਿੱਗੀ ਹੋਈ ਔਰਤ ਨਾਲ ਸੰਬੰਧ ਬਣਾਉਣ ਤੋਂ ਹੋਣ ਵਾਲੇ ਨੁਕਸਾਨ ਦਾ ਸਮਾਜ ਵਿੱਚ ਕਲੰਕਿਤ ਹੋਣ ਦਾ ਵਰਣਨ ਕਰਦੇ ਹੈ। ਭਾਵ ਜਿਹੜੀ ਬੇਸਵਾ ਬੇਸਵਾਗਾਮੀ ਹੋਣਾ, ਉਹਦੇ ਨਾਲ ਕਿੰਨਾ ਨੁਕਸਾਨ ਹੈ, ਇਹ ਵਰਣਨ ਕਰਦੇ ਹੈ। ਸਮਾਜ ਵਿੱਚ ਕਲੰਕ ਲੱਗ ਜਾਂਦਾ ਹੈ ਜਦੋਂ ਪਰ ਇਸਤਰੀ ਗਮਨ ਕਰਨਾ ਹੈ। ਗੁਰੂ ਘਰ ਵਿੱਚ ਇਸ ਨੂੰ ਬੱਜਕ ਰਹਿਤ ਦਾ ਨਾਮ ਦਿੱਤਾ ਗਿਆ ਹੈ। ਜਪ ਤਪ ਬ੍ਰਤ ਬਿਤ ਅਵਧ ਜਸ। ਜਪ ਕਹੀਏ, ਕੋਈ ਜਪ ਕਰਨਾ ਕਿਸੇ ਮੰਤਰ ਦਾ, ਮੰਤਰਾਂ ਦਾ ਕੀਤਾ ਹੋਇਆ ਜਾਪ। ਤਪ ਕਹੀਏ, ਤਪੱਸਿਆ ਕੀਤੀ ਹੋਈ ਸਰੀਰ ਤਾਂ ਕੇ। ਬਰਤ ਫਿਰ ਵਰਤ ਆਦਿਕ ਰੱਖਣੇ, ਨਿਯਮ ਰੱਖਣੇ, ਜਿਹੜਾ ਕੋਈ ਵੀ ਨਿਯਮ ਰੱਖਣਾ, ਜਿਵੇਂ ਆਪਣਾ ਨਿਤਨੇਮ ਹੀ ਹੈ, ਇਹ ਨਿਯਮ ਅਨੁਸਾਰ ਕਰਦੇ ਹੀ ਨਾ ਆਪਾਂ। ਇਸ ਤਰ੍ਹਾਂ ਨਿਤਨੇਮ, ਬ੍ਰਤ, ਨਿਯਮ, ਬੇਤ ਕਹੀਏ ਧਨ, ਆਵਦ ਕਹੀਏ ਉਮਰ, ਜਸ, ਜਸ ਕਹੀਏ ਵਡਿਆਈ। ਵਿਦਿਆ ਸਕੁਲ ਉਧਾਰ, ਵਿਦਿਆ ਵਿਦਿਆ ਕੋਈ ਵੀ ਹੁਨਰ ਵਾਲਾ। ਫਿਰ ਸਕੁਲ, ਸੋ ਕਹੀਏ ਸ੍ਰੇਸ਼ਟ, ਕੁਲ ਕਹੀਏ ਕੁਲ, ਸ੍ਰੇਸ਼ਟ ਕੁਲ ਜਾਂ ਚੰਗੀ ਕੁਲ। ਅਤੇ ਉਧਾਰ, ਉਧਾਰ ਕਹੀਏ ਸ੍ਰੇਸ਼ਟਤਾਈ। ਆਦਿ, ਇੱਥੇ ਆਦਿਕ, ਇਹ ਤੋਂ ਆਦਿ ਜਿਹੜੇ ਚੰਗੇ ਸ਼ੁਭ ਗੁਣ ਆ, ਜੋ ਵੀ ਹੈ। ਹਾਂਜੀ, ਸ਼ੀਗਰ ਕੱਟੈ ਗਨਕਾ ਸਕਲ, ਇਹਨਾਂ ਸਕਲ ਕਹੀਏ ਸਭਨਾਂ ਨੂੰ, ਇਹ ਸ਼ੁਭ ਗੁਣਾਂ ਨੂੰ, ਇਹ ਚੰਗੀਆਂ ਆਦਤਾਂ ਨੂੰ, ਜਿਹੜੀ ਗਨਕਾ ਵੇਸਵਾ ਹੈ, ਚਰਿੱਤਰਹੀਣ ਔਰਤ ਹੈ, ਆਪਣੇ ਆਚਰਣ ਤੋਂ ਡਿੱਗੀ ਹੋਈ ਵਿਚਾਰੂ ਔਰਤ। ਪੰਡਿਤ ਹਰਦਿਆਲ ਜੀ ਕਹਿੰਦੇ ਆ ਉਹ ਸ਼ੀਗਰ ਕਹੀਏ ਛੇਤੀ ਹੀ ਕੱਟਿਆ ਕਹੀਏ ਕੱਟ ਦਿੰਦੀ ਹੈ ਇਹਨਾਂ ਗੁਣਾਂ ਨੂੰ। ਕਿ ਕਿਸ ਤਰ੍ਹਾਂ ਅੱਗੇ ਪ੍ਰਮਾਣ ਦਿੰਦੀ, ਜੈਸੇ ਲਤਾ ਕੁਠਾਰ, ਜੈਸੇ ਕਹੀਏ ਜਿਸ ਤਰ੍ਹਾਂ ਲਤਾ ਕਹੀਏ ਵੇਲ ਆ, ਉਸ ਵੇਲ ਨੂੰ ਜਿਵੇਂ ਕੁਠਾਰ ਕੇ ਕੁਹਾੜਾ ਬੜੀ ਛੇਤੀ ਨਾਲ ਹੀ ਕੱਟ ਦਿੰਦਾ, ਕਿਉਂਕਿ ਲੇ ਜਿਹੜੀ ਲਤਾ ਕੋਮਲ ਹੁੰਦੀ ਹੈ, ਸ਼ੁਭ ਗੁਣ ਕੋਮਲ ਆ। ਵੇਸਵਾ ਮਾਨੋ ਕੋਲ ਕੁਹਾੜੇ ਦੀ ਨੇ ਆਈ, ਕੁਹਾੜੀ ਹੈ ਇੱਕ ਤਿੱਖੀ। ਐਵੇਂ ਹੀ ਜੋ ਮਨੁੱਖ ਵੇਸਵਾਗਾਮੀ ਹੋ ਜਾਂਦੇ, ਉਸਦਾ ਜਪਤਾਪ ਵੀ ਜਾਂਦਾ ਰਹਿੰਦਾ, ਨਾਸ਼ ਹੋ ਜਾਂਦਾ, ਸਾਰੇ ਰੱਖੇ ਹੋਏ ਵਰਤ ਨਿਯਮ ਉਹ ਵੀ ਭੰਗ ਹੋ ਜਾਂਦੇ, ਨਿਤਨੇਮ ਖਤਮ ਹੋ ਜਾਂਦੇ, ਸੰਜਮ ਧਨ ਵੀ ਖਤਮ ਹੋ ਜਾਂਦਾ। ਉਹਦਾ ਵਿਕਾਰਾਂ ਨੂੰ ਭੋਗਣ ਵਾਲੇ ਮਨੁੱਖ ਦੀ ਉਮਰ ਵੀ ਘੱਟ ਜਾਂਦੀ ਹੈ, ਸਰੀਰ ਦੀ ਕਮਜ਼ੋਰੀ ਹੋ ਜਾਂਦੀ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕੰਮ ਹੀ ਜ਼ਿਆਦਾ ਰਹਿੰਦਾ, ਅਤੇ ਲੋਕ ਅਪਮਾਨ ਵੀ ਕਰਦੇ ਹਨ। ਸਮਾਜ ਵਿੱਚ ਮਨੁੱਖ ਜਿਹੜਾ ਮੂੰਹ ਦਿਖਾਉਣ ਦੇ ਯੋਗ ਵੀ ਨਹੀਂ ਰਹਿੰਦਾ। ਜਾਮੋਲ ਦੇਖੋ ਕਿੰਨਾ ਪੜ੍ਹਿਆ ਸੀ, ਵਿੱਦਿਆ ਜਿਹੜੀ ਹੈ ਪੂਰਾ ਮਾਹਰ ਸੀ, ਉਹ ਵਿੱਦਿਆ ਵੀ ਨਾਸ਼ ਹੋ ਜਾਂਦੀ, ਉਸੇ ਮੱਤ ਮਾਰੀ ਜਾਂਦੀ ਹੈ। ਵੇਸਵਾ ਜਿਹੜੀ ਮਨੁੱਖ ਦੀ ਚੰਗੀ ਕੋਲ ਆ, ਅਤੇ ਉਹਦੀ ਸ੍ਰੇਸ਼ਟਤਾਈ ਉਧਾਰਤਾਈ ਆ, ਉਹਨੂੰ ਇਹ ਮੋਢੋਂ ਹੀ ਪੁੱਟ ਕੇ ਰੱਖ ਦਿੰਦੀ। ਇਸ ਲਈ ਸਮਾਜ ਅੰਦਰ ਮਨੁੱਖ ਨੂੰ ਵੇਸਵਾਗਾਮੀ ਨਹੀਂ ਹੋਣਾ ਚਾਹੀਦਾ, ਇਹਦਾ ਤਿਆਗ ਕਰਨਾ ਚਾਹੀਦਾ, ਇਹੀ ਸ੍ਰੇਸ਼ਟ ਆ। ਕਿਉਂਕਿ ਵੇਸਵਾ ਇੱਕ ਬਲਦੀ ਹੋਈ ਅਗਨੀ ਦਾ ਕੁੰਡ ਹੈ, ਮਨ ਜਿਸ ਦਾ ਸੁੰਦਰ ਸਰੂਪ ਬਾਲਣ ਦੀ ਨਿਆਈ, ਸੁੰਦਰ ਰੂਪ ਮਨੋ ਬਾਲਣ ਆ ਅਤੇ ਵੇਸਵਾ ਮਨੋ ਅਗਨੀ ਦਾ ਕੁੰਡ ਆ, ਜਿਸ ਵਿੱਚ ਕਾਮੀ ਮਨੁੱਖ ਆਪਣਾ ਤਾਨ ਧਰਮ ਜੋਬਨ ਅਵਸਥਾ ਰੋਗ ਅਰੋਗਤਾ ਸਰੀਰ ਜਿਹੜਾ ਨਿਰੋਗ ਹੋਣਾ, ਉਮਰ ਫਿਰ ਵਲ ਵਾਲੇ ਹੋਣਾ, ਸੁਜਸ਼ ਪਾਠ ਪੂਜਾ ਭਜਨ ਸਿਮਰਨ ਦਾਨ ਪੁੰਨ ਆਦਿ ਸਭ ਗੁਣਾਂ ਦਾ ਹਵਨ ਕਰ ਦਿੰਦੇ, ਸਭ ਕੁਝ ਹੀ ਮਨੁੱਖ ਗਵਾ ਲੈਂਦਾ। ਵੇਸਵਾ ਭਾਵੇਂ ਇੱਥੇ ਲਿਖਿਆ ਹੈ, ਪਰ ਵੇਸਵਾ ਦਾ ਅਰਥ ਇੱਥੇ ਇਹੋ ਲਾ ਲਓ ਪਾ ਰਹੀ ਇਸਤਰੀ ਕੰਮ। ਹਾਂਜੀ, ਕਿਉਂਕਿ ਉਹ ਆਪਾਂ ਜਿਹੜਾ ਹੈ ਪਾੜੀ ਲਿਆ ਵੀ ਇਹ ਗਣਕਾ ਲਿਖੀ ਹੈ ਨਾ, ਉਸ ਉਹਦੇ ਕਰਕੇ ਵੇਸਵਾ ਸ਼ਬਦ ਲੈ ਲਿਆ, ਮਤਲਬ ਇੱਥੇ ਇਹੀ ਪਰ ਇਸਤਰੀ ਦਾ ਹੀ ਲਾ ਲੈਣਾ। ਪਰ ਇਸਤਰੀ ਗਮਨ ਕਰਨ ਵਾਲੇ ਸਾਰੇ ਗੁਣ ਜਾਂਦੇ ਰਹਿੰਦੇ, ਪਰ ਇਸਤਰੀ ਗਮਨ ਕਰਨਾ ਬੱਜਰ ਕਰਾਇਆ ਤਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੱਜਰ ਕਰਾਇਆ ਤੈਨੂੰ ਆਖਿਆ। ਠੀਕ ਹੈ ਜੀ, ਜਪ ਵੀ ਚਲਿਆ ਜਾਂਦਾ, ਤਪ ਵੀ, ਬਰਤ ਨਿਯਮ। ਹਾਂਜੀ, ਬਰਤ ਜਿਹੜੇ ਰੱਖਦੇ ਹਾਂ ਵੀ ਅੰਨ ਨਹੀਂ ਖਾਣਾ, ਇਕਾਦਸ਼ੀ ਦਾ, ਸੰਗਰਾਂਦ, ਪੂਰਨਮਾਸ਼ੀ ਆਦਿਕ ਜਿਹੜੇ ਦਿਨਾਂ ਵਿੱਚ ਭੋਜਨ ਨਹੀਂ ਮੈਂ ਖਾਣਾ, ਇਹ ਵਰਤ ਬੁਰਤ ਹੀ ਸਭ ਖਤਮ ਹੋ ਜਾਂਦੇ। ਧਨ ਵੀ, ਆਪਦ ਉਮਰ ਵੀ, ਜਸ ਵੀ, ਵਿੱਦਿਆ ਵੀ, ਸ੍ਰੇਸ਼ਟ ਕੁਲਤਾ ਆਈ, ਉਧਾਰਤਾ ਆਈ, ਸੀਗਰ ਕੱਟੇ ਗਨਕਾ ਸਗਲ, ਇਹਨਾਂ ਸਾਰਿਆਂ ਨੂੰ ਬੜੀ ਛੇਤੀ ਕੱਢ ਦਿੰਦੀ ਆ ਵੱਧ ਚੱਲਣੀ ਇਸਤਰੀ, ਜੈਸੇ ਲਤਾ ਕੁਠਾਰ। ਹਾਂਜੀ, ਵੱਧ ਚੱਲਣੀ ਇਸਤਰੀ ਜਾਂ ਬੇਗਾਨੀ ਇਸਤਰੀ, ਪਰ ਇਸਤਰੀ ਜਿਸ ਤਰ੍ਹਾਂ ਲਤਾ ਕਹੀਏ ਜਿਹੜੀ ਵੇਲ ਆ ਵੇਲਾਂ ਨੂੰ, ਜਿਹੜਾ ਕੁਠਾਰ ਕਹੀਏ ਕੁਹਾੜਾ ਜਾਂ ਕੁਹਾੜੀ ਹੈ, ਉਹ ਆਰਾਮ ਨਾਲ ਕੱਢ ਦਿੰਦੀ ਬਿਨਾਂ ਕਿਸੇ ਜਤਨ ਦੀ ਆਪਣਾ ਮੂੰਹ ਮੋੜੇ ਤੋਂ। ਸੋ ਇਹ ਪਰ ਇਸਤਰੀ ਗਮਨ ਨਹੀਂ ਕਰਨਾ। ਦੋਹਰਾ ਸੁਰਾ ਮਾਸ ਗਨਕਾ ਤ੍ਰਿਤੀ, ਐਬ ਦੋਸ਼ ਵਿਕਾਰਾਂ ਦਾ ਮੇਲ ਕਰਨ ਦਾ ਫਲ ਇਸ ਦੋਹਰੇ ਵਿੱਚ ਦੱਸਣਗੇ। ਸੁਰਾ ਕਹੀਏ ਸ਼ਰਾਬ ਦਾ ਪੀਣਾ, ਮਾਸ ਕਹੀਏ ਮਾਸ ਦਾ ਖਾਣਾ, ਅਤੇ ਗਨਕਾ ਕਹੀਏ ਵੇਸਵਾ ਨਾਲ, ਬਜ਼ਾਰੂ ਔਰਤ ਨਾਲ, ਪਰ ਇਸਤਰੀ ਨਾਲ, ਬਗਾਨੀ ਇਸਤਰੀ ਨਾਲ, ਪੱਤ ਚੱਲਣ ਇਸਤਰੀ ਨਾਲ, ਆਚਰਣ ਤੋਂ ਡਿੱਗੀ ਹੋਈ ਇਸਤਰੀ ਨਾਲ, ਅਥਵਾ ਪਰ ਇਹਦਾ ਸਾਰਿਆਂ ਦਾ ਅਰਥ ਇੰਨਾ ਹੀ ਆ ਵੀ ਪਰ ਇਸਤਰੀ ਗਮਨ ਕਰਨ ਨਾਲ ਵੇਸਵਾ ਦੇ ਨਾਲ ਵਿਸ਼ੇ ਭੋਗਣੇ। ਤ੍ਰਿਤੀ ਕਹੀਏ ਇਹ ਜਿਹੜੀਆਂ ਤ੍ਰਿਤੀ ਕਹੀਏ ਤਿੰਨ ਚੀਜ਼ਾਂ ਹੈ। ਹਾਂਜੀ, ਮਨ ਕਾ ਜਾਸ ਜਾਸ ਕਹੀ ਜਿਸ ਮਨੁੱਖ ਦੇ ਇਹ ਮਨ ਦਾ ਮਣਕਾ ਹੀ ਬਣ ਚੁੱਕੀ ਆ, ਜਿਹਨੇ ਮਣਕਾ ਹੀ ਬਣਾਇਆ ਹੋਇਆ ਸ਼ਰਾਬ ਪੀਣੀ, ਮਾਸ ਖਾਣਾ ਅਤੇ ਵਿਸ਼ੇ ਭੋਗਣੇ ਪਰਾਈਆਂ ਇਸਤਰੀਆਂ ਨਾਲ। ਹਾਂਜੀ, ਭਾਵੇ ਮਣਕੇ ਵਾਂਗ ਮਨ ਵਿੱਚ ਜਿਹਨੇ ਪਰੋਏ ਹੋਏ ਤਿੰਨੇ ਔਗਣ, ਇਹਨਾਂ ਦੀ ਸਦਾ ਮਾਲਾ ਫੇਰਦਾ ਰਹਿੰਦਾ, ਭਾਵੇਂ ਇਹਨਾਂ ਦੀ ਜਿਤਮਨੀ ਕੱਲ ਵਿੱਚ ਲੱਗਾ ਹੀ ਰਹਿੰਦਾ, ਕਦੀ ਸ਼ਰਾਬ ਮਿਲ ਜਾਏ, ਕਦੀ ਮਾਸ ਖਾ ਲਾਂ, ਕਦੀ ਗਣਕਾ ਦਾ ਜਿਹੜਾ ਹੈ ਉਹ ਮੈਂ ਵਿਸ਼ੇ ਭੋਗ ਲਾਂ, ਕਿਤੇ ਮਨ ਦਾ ਮਣਕਾ ਹੀ ਬਣ ਗਏ ਹੈ। ਤਿੰਨ ਸੰਗੇ ਦੁੱਖ ਹੋਤ ਹੈ, ਤਿੰਨ ਕਹੀਏ ਤਿੰਨਾਂ ਦੇ ਸੰਗੇ ਕਹੀਏ ਸਾਥ, ਭਾਵ ਇਹਨਾਂ ਨਾਲ ਪ੍ਰੀਤੀ ਕਰਨ ਕਰਕੇ ਜਿਹੜਾ ਦੁਖੀ ਹੋਤ ਕਹੀਏ ਹੁੰਦਾ, ਦੁਖੀ ਪ੍ਰਾਪਤ ਹੁੰਦਾ ਹੈ। ਤਿੰਨ ਸੰਗੇ ਦੁੱਖ ਨਾਸ, ਅਤੇ ਤਿੰਨ ਕਹੀਏ ਤਿੰਨਾਂ ਨਾਲੋਂ ਸੰਗੇ ਕਹੀਏ ਸੰਗਣ ਸੰਕੋਚ ਕੀਤਿਆਂ ਦੁੱਖ ਨਾਸ ਹੋ ਜਾਂਦੇ, ਇਸ ਲਈ ਇਸ ਦਾ ਤਿਆਗ ਕਰਨਾ ਹੀ ਯੋਗ। ਤਿੰਨ ਸੰਗੇ ਦੁੱਖ ਹੋ, ਇਹਨਾਂ ਤਿੰਨਾਂ ਚੀਜ਼ਾਂ ਨਾਲ ਮਿਲਦਿਆਂ ਦੁੱਖ ਹੁੰਦਾ, ਅਤੇ ਤਿੰਨ ਸੰਗੇ ਕਹੀਏ ਇਹਨਾਂ ਤੋਂ ਸੰਗਣ ਨਾਲ ਸੰਕੋਚ ਕੀਤਿਆਂ ਦੁੱਖ ਨਾਸ ਹੋ ਜਾਂਦਾ। ਦੇਖੋ ਸ਼ਬਦ ਇੱਕੋ ਹੀ ਆ, ਸੰਗੇ ਸੰਗੇ ਅਰਥ ਜਿਹੜਾ ਬਦਲ ਜਾਣਾ, ਕਈ ਕਹਿੰਦੇ ਨਾ ਵੀ ਅਰਥ ਇੱਕੋ ਹੀ ਹੁੰਦਾ, ਇੱਕ ਸ਼ਬਦ ਦਾ ਹੁਣ ਇੱਥੇ ਆ ਕੇ ਦੱਸਣ ਕੀ ਅਰਥ ਹੁੰਦਾ। ਤਿੰਨ ਸੰਘੇ ਦੁੱਖ ਹੋਤ, ਤਿੰਨ ਕਹੀਏ ਇਹਨਾਂ ਦਾ ਜਾਂ ਤਿੰਨਾਂ ਦੇ ਸੰਘੇ ਕਹੀਏ ਸਾਥ, ਹਾਂਜੀ ਨਾਲ ਜਿਹੜਾ ਸੰਘੇ ਕਹੀਏ ਸੰਘੇ ਦਾ ਦੁੱਖ ਹੁੰਦਾ ਆ ਬੰਦੇ ਨੂੰ, ਸ਼ਰਾਬ ਪੀਤੇ ਹਾਂ ਮਾਸ ਕਰਦੇ ਹਾਂ ਗਣਕਾ ਗਾਮ ਵਿਸਵਾ ਗਾਮੀ ਹੋਇਆ, ਤਿੰਨ ਸੰਘੇ ਦੁੱਖ ਨਾਸ, ਹਾਂਜੀ ਅਤੇ ਤਿੰਨ ਸੰਘੇ ਕਹੀਏ ਇਹ ਇਹਨਾਂ ਤਿੰਨਾਂ ਤੋਂ ਸੰਗ ਕੀਤਿਆਂ ਸੰਗਣ ਕੀਤਿਆਂ ਸੰਕੋਚ ਕੀਤਿਆਂ ਦੁੱਖ ਨਾਸ ਹੋ ਜਾਂਦਾ, ਖਾਤਮਾ ਹੋ ਜਾਂਦਾ, ਅਵਿਕਾਰਾਂ ਤੋਂ ਮਨੁੱਖ ਬਚਿਆ ਰਹਿੰਦਾ। ਦੋਹਰਾ ਕੁਲ ਕੁਲ ਖੈ ਕਲ ਹੈ ਕਲੇਸ਼ ਔਰ ਤਨ ਹੱਥ ਧਰਮ ਪਰਹਾਰ, ਤੁਸੀਂ ਦੋਹਰੇ ਅੰਦਰ ਪਰਾਈ ਇਸਤਰੀ ਨਾਲ ਜਿਹੜਾ ਮੇਲ ਕਰਨ ਦਾ ਫਲ ਆ ਉਹ ਪੰਡਿਤ ਹਰਦਿਆਲ ਜੀ ਬੜੇ ਸੋਹਣੇ ਢੰਗ ਨਾਲ ਦੋਹਰੇ ਦੇ ਵਿੱਚ ਦੱਸਣਗੇ। ਹਾਂਜੀ ਮਾਨੋ ਜਿਹੜੇ ਦੋ ਦੋਹਰੇ ਇੱਥੇ ਇਤੀ ਵੇਸਿਆ, ਇਤੀ ਕਹੀਏ ਇੱਥੇ ਵੇਸਵਾ ਵੇਸਿਆ ਜਿਹੜੀ ਹੈ ਪਰ ਇਸਤਰੀ ਹੈ ਜਾਂ ਇਹ ਵੇਸਵਾ ਗਣਕਾ ਬਜ਼ਾਰੂ ਔਰਤ ਉਹਦਾ ਪ੍ਰਕਰਨ ਇਤੀ ਕੇ ਸਮਾਪਤ ਹੁੰਦਾ, ਭਾਵੇਂ ਕਿਤੇ ਵੇਸਵਾ ਦਾ ਹੀ ਕਥਨ ਹੈ ਆਪਣੇ ਕੋਲੋਂ ਅਸੀਂ ਥੋੜ੍ਹਾ ਮਾਤੜ ਤਾਂ ਗਿਆ ਵੀ ਪਰ ਇਸਤਰੀ ਗਣਕਾ ਇੱਕ ਬਰਾਬਰ ਹੀ ਹੈ, ਇਹ ਨਹੀਂ ਆ ਕੋਈ ਆਖੇ ਵੀ ਉਹ ਉੱਥੇ ਬਜ਼ਾਰੂ ਦੀ ਇਸਤਰੀ ਦੀ ਗੱਲ ਕੀਤੀ ਅਤੇ ਵੀ ਉਹਦੀ ਕਿਹੜੀ ਗੱਲ ਹੈ ਆਪਾਂ ਦੇ ਜਿਹੜੇ ਹੈ ਪਰ ਇਸਤਰੀ ਕਰ ਸਕਦੇ ਹਾਂ ਗਮਨ ਨਾ, ਇੱਥੇ ਸਭ ਵਰਜਤ, ਇੱਥੇ ਸਭ ਵਰਜਤ ਹੈ ਵਰਜਿਆ ਹੋਇਆ। ਹਾਂਜੀ ਅਤੇ ਇਹ ਜਿਹੜਾ ਸ਼ਬਦ ਦੋਹਰਾ ਕੁਲ ਖੈ, ਕਈ ਥਾਵਾਂ 'ਚ ਪਾਠ ਖੱਖੇ ਦਲਾਵਾਂ ਇਕੱਲਾ ਹੀ ਖੈ ਕਰ ਦਿੱਤਾ ਪਰ ਸ਼ੁੱਧ ਪਾਠ ਖੱਖਾ ਹੀ ਹੈ, ਉਚਾਰਨ ਵਿੱਚ ਖੱਖੇ ਦਲਾਵਾਂ ਲਾ ਕੇ ਖੈ ਹੀ ਬੋਲਣਾ, ਸ਼ੁੱਧ ਪਾਠ ਖੱਖਾ ਹੀ ਹੈ ਅਤੇ ਖੱਖੇ ਦਲਾਵਾਂ ਪਾਠ ਕਈ ਥਾਂ 'ਤੇ ਲਿਖਿਆ, ਇਹ ਦੂਸਰਾ ਪਾਠ ਸਮਝ ਲਓ ਮੁੱਖ ਪਾਠ ਖੱਖਾ ਹੀ ਹੈ ਜੀ। ਕੁਲ ਖੈ ਕਲ ਹੈ ਕਲੇਸ਼ ਹੋਰ, ਭਾਵੇਂ ਇੱਥੋਂ ਵੀ ਅੱਥ ਪਰ ਨਾਰੀ ਨਿਸ਼ੇਧ ਵਾਰਨ, ਕਈ ਗ੍ਰੰਥਾਂ ਵਿੱਚ ਐਵੇਂ ਵੀ ਲਿਖਿਆ ਵੀ ਅੱਥ ਕਈ ਹੁਣ ਪਰ ਕੋਈ ਪਰਾਈ ਨਾਰੀ ਜਿਹੜੀ ਇਸਤਰੀ ਦਾ ਨਿਸ਼ੇਧ ਕਹੀਏ ਖੰਡਨ ਨਿਸ਼ੇਧੀ ਵਰਨ ਕਹੀਏ ਕਥਨ ਕਰਦੇ ਹਾਂ ਕਰਥਨ ਕਰਦੇ ਹੈ ਪੰਡਿਤ ਹਰਦਿਆਲ ਜੀ। ਕੁਲ ਖੈ ਕਲ ਹੈ ਕਲੇਸ਼ ਹੋਰ, ਦੋਹਰਾ ਵਿੱਚ ਲਿਖਦੇ ਹਾਂ ਕਿ ਪਰਾਈ ਇਸਤਰੀ ਨਾਲ ਪਰ ਇਸਤਰੀ ਗਮਨ ਕਰਨ ਨਾਲ ਸੰਗ ਕਰਨ ਨਾਲ ਵਿਸ਼ੇ ਭੋਗਣ ਤੋਂ ਜੋ ਨੁਕਸਾਨ ਹੁੰਦਾ, ਕਵੀ ਜੋ ਵਰਣਨ ਕਰਨ ਲੱਗੇ ਇਸ ਵਿੱਚ ਕਿ ਪਰਾਈ ਇਸਤਰੀ ਦੇ ਨਾਲ ਸੰਬੰਧਕ ਬਣਾਉਣ ਕਰਕੇ ਮਨੁੱਖ ਦੀ ਆਪਣੀ ਜਿਹੜੀ ਕੁਲ ਆ ਹਾਂਜੀ ਉਹ ਵੀ ਖੈ ਕਹੀਏ ਨਾਸ ਹੋ ਜਾਂਦੀ, ਕੁਲ ਖੈ ਕੁਲ ਨਾਸ ਹੋ ਜਾਂਦੀ, ਇੱਕ ਤਾਂ ਇਹ ਹੋ ਗਿਆ, ਫਿਰ ਦੂਸਰਾ ਕਲ ਹੈ ਫਿਰ ਆਪਣੇ ਪਰਿਵਾਰ ਸੰਬੰਧੀਆਂ ਸਮਾਜ ਨਾਲ ਅਤੇ ਜਿਹੜੀ ਖੇਹ ਖਾਣੀ ਇਹਦੇ ਕਰਕੇ ਵੀ ਕਲਹਿ ਕਹੀਏ ਕਲਹਿ ਹੁੰਦੀ ਰਹਿੰਦੀ, ਲੜਾਈ ਪਈ ਰਹਿੰਦੀ। ਹਾਂਜੀ ਕਲੇਸ਼ ਔਰ ਫਿਰ ਮਨੁੱਖ ਦੇ ਆਪਣੇ ਔਰ ਕਹੀਏ ਹਿਰਦੇ ਅੰਦਰ ਵੀ ਸਦਾ ਕਲੇਸ਼ ਹੀ ਪਿਆ ਰਹਿੰਦਾ ਕਿ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਜਾਂ ਕੋਈ ਬਿਮਾਰੀ ਨਾ ਲੱਗ ਜਾਵੇ, ਹਾਂਜੀ ਕਦੇ ਧੋਖਾ ਹੀ ਨਾ ਹੋ ਜਾਵੇ, ਇਸ ਤਰ੍ਹਾਂ ਰੋਰ ਕਈ ਹਿਰਦੇ ਵਿੱਚ ਕਲੇਸ਼ ਦੁੱਖ ਹੀ ਹੁੰਦਾ ਰਹਿੰਦਾ ਸੰਤਾਪ ਹੀ ਹੁੰਦਾ ਰਹਿੰਦਾ। ਤਿੰਨ ਚੀਜ਼ਾਂ ਹੋ ਗਈਆਂ ਤਨ ਹੱਥ ਅਤੇ ਫਿਰ ਪਰਾਈ ਇਸਤਰੀ ਨੂੰ ਜਿਹੜਾ ਹੈ ਧਨ ਵੀ ਜਿਹੜੀ ਹੱਥ ਕਹੀਏ ਨਾਸ ਕਰਨ ਵਾਲੀ, ਧਨ ਵੀ ਜਿਹੜਾ ਨਾ ਹੱਥ ਕਈ ਨਾਸ ਹੁੰਦਾ ਹੈ ਕਿਉਂਕਿ ਇੱਛਾ ਪੂਰੀਆਂ ਕਰਨੀਆਂ ਹੁੰਦੀਆਂ ਮਨੁੱਖ ਨੇ ਜਿੱਥੇ ਝੂਠਾ ਮੋਹ ਪੈ ਜੇ। ਇਹ ਕੁਲਖ ਹੈ ਕਲ ਹੈ ਕਲੇਸ਼ ਹੋ ਤੇ ਧਿਆਨ ਹੱਥ ਚਾਰ ਹੋ ਗਏ ਅਤੇ ਧਰਮ ਹਾ ਪਰਹਾਰ ਅਤੇ ਧਰਮ ਨੂੰ ਹੀ ਪਰਹਾਰ ਕਹੀਏ ਨਾਸ ਕਰਨ ਵਾਲੀ ਹੈ, ਭਾਵ ਮਨੁੱਖ ਧਰਮ ਤੋਂ ਵੀ ਹੀਣਾ ਕਰ ਦਿੰਦੀ ਹੈ ਅਤੇ ਉਹ ਮਨੁੱਖ ਦਾ ਧਰਮ 'ਤੇ ਵੀ ਪਰ ਕਹੀਏ ਭਲੀ ਪ੍ਰਕਾਰ ਹਾਰ ਕਹੀਏ ਹਾਰਨਾ ਹੁੰਦਾ ਧਰਮ ਤੋਂ ਅਤੇ ਪਰ ਹਾਰ ਕਹੀਏ ਵਾਰ ਧਰਮ 'ਤੇ ਵੀ ਵਾਰ ਹੁੰਦਾ ਅਤੇ ਧਰਮ ਵੀ ਕਹੀਏ ਪਰ ਕਈ ਵਿਸ਼ੇਸ਼ ਕਰਕੇ ਧਰਮ ਤੋਂ ਵੀ ਹਾਰ ਜਾਂਦਾ, ਧਰਮ ਵੀ ਪ੍ਰਹਾਰ ਕਈ ਨਾਸ ਹੋ ਜਾਂਦਾ। ਇਹ ਤੁਤ ਆਪ ਜਸ ਲੁਭਤ ਸੱਠ ਏਤ ਇਹ ਤੁਤ ਫਿਰ ਇੱਥੇ ਏਤ ਕਹੀਏ ਇੱਥੇ ਅਤੇ ਉਤ ਕਹੀਏ ਉੱਥੇ, ਭਾਵ ਏਤ ਕਹੀਏ ਲੋਕ ਉਤ ਕਹੀਏ ਪਰ ਲੋਕ। ਲੋਕ ਪਰ ਲੋਕ ਵਿੱਚ ਐਸੇ ਲੁਭਤ ਕਹੀਏ ਲੁਭਾਏ ਮਾਣ, ਸੱਠ ਕਹੀਏ ਮੂਰਖ ਪੁਰਖ ਦਾ ਆਪ ਜਸ ਨਰਾਦਰੀ ਹੁੰਦਾ। ਉੱਥੇ ਕੋਈ ਬੈਠਣ ਨੂੰ ਨਹੀਂ ਕਹਿੰਦਾ ਕਿ ਆਓ ਬੈਠੋ, ਉੱਥੇ ਸਭ ਨਰਾਦਰੀ ਹੁੰਦਾ, ਕੇਸਾਂ ਤੋਂ ਫੜਦੇ ਧੂੰਦੇ। ਇਹ ਤੁਤ ਆਪ ਜਸ ਲੁਭਤ ਸੱਠ, ਮੂਰਖ ਦਾ ਲੋਕ ਪਰ ਲੋਕ ਵਿੱਚ ਹਾਂਜੀ ਆਪ ਜਸ ਹੀ ਹੁੰਦਾ ਹੈ। ਜੋ ਭੋਗਤ ਪਰ ਨਾਰ ਕੌਣ, ਜੋ ਕਈ ਜਿਹੜਾ ਪਰ ਗਈ ਪਰਾਈ ਨਾਰ ਕਈ ਇਸਤਰੀ ਨਾਲ ਵਿਸ਼ੇ ਭੋਗਣਾ ਕਰਦਾ, ਉਹਦਾ ਉਹਦੀ ਕੋਈ ਵਡਿਆਈ ਨਹੀਂ। ਇੱਥੇ ਵੀ ਮੂੰਹ ਮਾਂ ਕਾਲਾ ਕਰੀ ਫਿਰਦੇ ਹੈ, ਖੋਤਿਆਂ ਦੇ ਪਾ ਕੇ ਲਈ ਫਿਰਦੇ ਹੈ, ਅਗਲੇ ਪਾਸੇ ਵੀ ਇਹੋ ਹੀ ਹਾਲ ਜਿਹੜਾ ਪਰ ਲੋਕ ਵਿੱਚ ਵੀ ਹੁੰਦਾ। ਇਹ ਤੋਂ ਆਪ ਜਸ ਲੁਭਤ ਸੱਠ, ਇੱਥੇ ਉੱਥੇ ਆਪ ਜਾਸੀ ਸੱਠ ਕੇ ਮੂਰਖ ਦਾ ਹੁੰਦਾ ਹੈ। ਜੋ ਲੁਭਤ ਗਈ, ਜੋ ਇੱਥੇ ਲੁਭਾਏ ਮਾਂ ਰਹਿੰਦਾ ਇਹਨਾਂ ਕੰਮਾਂ ਵਿੱਚ, ਉਸ ਸੱਠ ਕੇ ਮੂਰਖ ਦਾ ਆਪ ਜਾਸੀ ਇੱਥੇ ਉੱਥੇ ਹੁੰਦਾ ਹੈ। ਜੋ ਭੋਗਤ ਪਰ ਨਾਲ, ਜੋ ਭੋਗਤਾ ਹੈ ਪਰਾਈ ਨਾਰਗੇ ਇਸਤਰੀ ਵਿਗਾਨੀ ਇਸਤਰੀ, ਆ ਪਰਾਈ ਇਸਤਰੀ ਦਾ ਬਿਸਤਰਗਾਮੀ ਜੋ ਹੁੰਦਾ ਹੈ। ਦੋਹਰਾ ਨਿਜ ਯੁਗਤੀ ਕੇ ਹੋ ਤਹੀ, ਦੂਸਰੀ ਇਸਤਰੀ ਦਾ ਸੰਗ ਕਰਨ ਨਾਲ ਕਰਨ ਵਾਲਾ ਕਾਂ ਵਰਗਾ ਹੈ, ਗੰਦਗੀ ਖਾਣ ਵਾਲਾ, ਇਸ ਤਰ੍ਹਾਂ ਇਸ ਦੌਰੇ ਵਿੱਚ ਦੱਸਣਗੇ। ਨਿਜ ਯੁਵਤੀ ਕੇ ਹੋ ਤਹੀ, ਯੁਵਤੀ ਨਾਮ ਇਸਤਰੀ ਦਾ ਘਰਵਾਲੀ ਦਾ, ਆਪਣੀ ਘਰਵਾਲੀ ਇਸਤਰੀ ਦੇ ਹੋਤ ਗਈ ਹੁੰਦਿਆਂ ਹੋਇਆਂ ਵੀ, ਹਾਂਜੀ ਹੋਤ ਹੀ ਗਈ ਹੁੰਦਿਆਂ ਹੋਇਆਂ ਵੀ, ਸੱਠ ਲਵਟ ਹੈ ਪਰ ਨਾਰ, ਪਰ ਜਿਹੜਾ ਮੂਰਖ ਬਗਾਨੀ ਪਰਾਈ ਇਸਤਰੀ ਦੇ ਨਾਲ ਲਵਟ ਹੈ, ਲੰਪਟ ਹੁੰਦਾ ਹੈ, ਚਿੰਬੜਦਾ ਹੈ, ਹਾਂਜੀ ਨਾਲ ਮਿਲਦਾ ਹੈ। ਅਤੇ ਉਸ ਉੱਤੇ ਕਾਂ ਦਾ ਦ੍ਰਿਸ਼ਟਾਂਤ ਦਿੰਦੇ ਬੜਾ ਸੋਹਣਾ, ਭਰੇ ਤਾਲ ਸਭ ਠੌਰ ਪਰ, ਕਹਿੰਦੇ ਜਿਵੇਂ ਸਾਰੀਆਂ ਥਾਵਾਂ 'ਤੇ ਪਾਣੀ ਦੇ ਤਲਾਬ ਭਰੇ ਪਏ ਹੋਏ ਭਰੇ ਹੋਏ ਹੋਣ, ਭਰੇ ਤਾਲ ਸਭ ਠੌਰ ਪਰ, ਵੀ ਸਭ ਠੌਰ ਕੇ ਠੌਰ ਥਾਵਾਂ ਦੇ ਪਰ ਕਹੀਏ ਉੱਪਰ ਤਾਲ ਤਲਾ ਸਰੋਵ ਭਰੇ ਹੋਏ ਹੋਣ, ਜਾਂ ਸਭ ਠੌਰ ਪਰ ਭਰੇ ਤਾਲ ਸਭ ਠੌਰ, ਵੀ ਸਾਰੇ ਥਾਂ ਠੌਰ ਗਈ, ਸਾਰੇ ਥਾਵਾਂ ਦੇ ਤਾਲ ਸਰੋਵਰ ਭਰੇ ਹੋਏ ਪਰ ਗਈਏ ਫਿਰ ਵੀ ਕਾਕ ਅਚੈ ਘਟਵਾਰ, ਉਹਨਾਂ ਦੇ ਬਾਵਜੂਦ ਭਰਿਆ ਹੋਇਆ ਕਾਕ ਕਈ ਜਿਹੜਾ ਕਾਂ ਆ ਉਹ ਘੱਟ ਗਈਏ ਘੜੇ ਦਾ ਜਿਹੜਾ ਵਾਰ ਪਾਣੀ ਅਚੇ ਗਈਏ ਪੀਂਦਾ ਹੈ, ਉਹਦੀ ਤਾਂ ਉਹ ਗੱਲ ਹੈ, ਇਹੋ ਜਿਹੀ ਉਹਦੀ ਹਾਲਤ ਹੈ। ਭਰੇ ਤਾਲ ਸਭ ਠੌਰ, ਵੀ ਸਾਰੀਆਂ ਥਾਵਾਂ ਦੇ ਪਰ ਗਈ ਉੱਪਰ ਤਾਲ ਭਰੇ ਹੋਏ ਹੈ, ਅਤੇ ਪਰ ਕਾਗ ਜਿਹੜਾ ਕਾਂ ਹੈ ਨਾ, ਪਾਰ ਦਾ ਅਰਥ ਦੂਜਾ ਹੀ ਲਾਉਣਾ, ਪਰ ਫਿਰ ਵੀ ਵੇਖੋ ਕਾਂ ਜਿਹੜਾ ਹੈ ਉਹ ਅਜੇ ਛਕਣਾ ਕਰਦਾ ਘੱਟ ਕੇ ਘੜੇ ਦਾ ਵਾਰ ਕੇ ਜਾ, ਭਾਵ ਅਨੇਕਾਂ ਥਾਵਾਂ 'ਤੇ ਪਾਣੀ ਪਾਣੀ ਹੈ ਪਰ ਕਾਂ ਉਹਨਾਂ ਥਾਵਾਂ ਤੋਂ ਪਾਣੀ ਨਹੀਂ ਪੀਂਦਾ ਜੋ ਕਿਸੇ ਨੇ ਸੁੱਚੇ ਪਾਣੀ ਨਾਲ ਘੜਾ ਭਰ ਕੇ ਰੱਖਿਆ ਹੁੰਦਾ ਹੈ, ਉਸ ਵਿੱਚ ਪਾਣੀ ਪੀ ਉਸ ਪਾਣੀ ਨੂੰ ਅਸ਼ੁੱਧ ਕਰ ਦਿੰਦਾ। ਅਤੇ ਮੈਂ ਤਲਾਅ ਦੀ ਨਿਆਈ ਘਰ ਵਿੱਚ ਬਹੁਤ ਸੁੰਦਰ ਵਿਆਹਤਾ ਇਸਤਰੀ ਹੈ, ਮੂਰਖ ਕਾਮੀ ਪੁਰਖ ਉਸਨੂੰ ਛੱਡ ਕੇ ਬਾਹਰ ਪਰਾਈ ਇਸਤਰੀ ਨਾਲ ਵਿਭਚਾਰ ਕਰਨ ਜਾਂਦਾ, ਅੱਜ ਕਾਂ ਦੂਸਰੇ ਦਾ ਘੜਾ ਪਵਿੱਤਰ ਕਰ ਦਿੰਦਾ, ਤਿਵੇਂ ਐਸਾ ਕਾਮੀ ਪੁਰਖ ਪਰ ਇਸਤਰੀ ਦਾ ਪਤੀ ਵਰਤਾ ਧਰਮ ਵੀ ਵਿਗਾੜ ਦਿੰਦਾ, ਪਰੰਤੂ ਉਸਦੇ ਆਪਣੇ ਸਾਰੇ ਸੁੱਖ ਨਾਸ ਹੋ ਜਾਂਦੇ। ਆਪਣੇ ਨਿਜ ਯੁਵਤੀ ਕੇ ਹੋ ਤਹੀ, ਆਪਣੀ ਵਿਹੁਤਾ ਆਪਣੀ ਘਰਵਾਲੀ ਇਸਤਰੀ ਦੇ ਹੋਤ ਗਈ ਹੁੰਦਿਆਂ ਹੋਇਆਂ ਵੀ, ਸੜ ਲਵਟ ਹੈ ਪਰ ਨਾਰ, ਜਿਹੜਾ ਮੂਰਖਿਆਂ ਨਾਲ ਉਹ ਪਰਾਈ ਇਸਤਰੀ ਨਾਲ ਲੰਪਟ ਹੁੰਦਾ, ਚਿੰਬੜਦਾ ਲਪਟਦਾ ਵਿਸ਼ ਭੋਗਣ ਜਾਂਦਾ। ਐਸਾ ਮਨੁੱਖ ਕਹਿੰਦੇ ਕਾਂ ਦੇ ਸੁਭਾਅ ਵਾਲਾ, ਜਿਵੇਂ ਭਰੇ ਹੋਏ ਸਤਾਰ ਸਰੋਵਰਾਂ ਨੂੰ ਛੱਡ ਕੇ ਸਭ ਥਾਵਾਂ ਨੂੰ, ਅਤੇ ਪਰ ਕੀ ਫੇਰ ਪਰ ਫਿਰ ਵੀ ਉਹ ਕਾਂ ਜਿਹੜਾ ਘੜੇ ਦਾ ਜਾਲੀ ਪੀਣਾ ਕਰਦਾ। ਇਵੇਂ ਮਾਨੋ ਜਿਵੇਂ ਉਹ ਕਾਂ ਦੀ ਚੁੰਝ ਗੰਦੀ ਹੁੰਦੀ ਹੈ, ਗੰਦ ਵਾਲੀ ਪਾਣੀ ਦਾ ਸੱਤਿਆਨਾਸ਼ ਕਰ ਦਿੰਦਾ। ਇਸੇ ਤਰ੍ਹਾਂ ਕਾਮੀ ਪ੍ਰਕਾਰ ਦੇ ਗੰਦਗੀ ਦਾ ਕੀੜਾ ਹੈ, ਰਾਜਿਆਂ ਦੇ ਵੀ ਉਹ ਪ੍ਰਤੀ ਵਰਤਾ ਧਰਮ ਭੰਗ ਕਰਦਾ ਫਿਰਦਾ। ਅਤੇ ਮਾਨੋ ਕਾਂ ਕਾਂਦਾ ਫਿਰ ਕਾਂ ਕਾਂ ਕਰਦਾ ਫਿਰਦਾ ਕਾਂ ਦਾ ਮਾਰਿਆ। ਅਤੇ ਜਿਵੇਂ ਵੀ ਕਾਂ ਨੂੰ ਆਦਤ ਪਈ ਘੜੇ 'ਚ ਪਾਣੀ ਪੀਣ ਦੀ, ਇਸੇ ਤਰ੍ਹਾਂ ਵੀ ਜਿਹੜੀ ਆਪਣੀ ਘਰਵਾਲੀ ਹੈ ਉਹ ਤਾਂ ਮਾਨੋ ਤਲਾ ਦੀ ਨਹੀਂ, ਭਾਵ ਕੋਈ ਚਿੰਤਾ ਨਹੀਂ, ਖੁੱਲ੍ਹਾ ਹੈ ਤਲਾ ਦੇ, ਜਿਵੇਂ ਖੁੱਲ੍ਹੇ ਤਲਾ ਜਿੰਨਾ ਮਰਜ਼ੀ ਪਾਣੀ ਪੀਓ, ਕੋਈ ਡਰ ਨਹੀਂ ਪੈ ਨਹੀਂ। ਆਪਣੀ ਇਸਤਰੀ ਦੇ ਨਾਲ ਸੰਬੰਧ ਕਰਨ ਲਈ ਮਨੁੱਖ ਨੂੰ ਕੋਈ ਭੈ ਨਹੀਂ ਹੈ, ਪਰ ਘੜੇ 'ਚ ਕਿਸੇ ਦੇ ਭਰੇ ਹੋਏ ਪਾਣੀ 'ਚੋਂ ਕਾਂ ਨੂੰ ਪੀਣਾ, ਰੋੜੇ ਖਾਣੇ ਪੈਂਦੇ, ਭੱਜਣਾ ਪੈਂਦਾ। ਇਸੇ ਤਰ੍ਹਾਂ ਉਹ ਮੂਰਖ ਦੀ ਕਾਂ ਵਾਲੀ ਹਾਲਤ ਹੈ, ਜਾਣ ਜਾਣ ਕੇ ਤੰਗ ਹੋ ਕੇ ਵਿਸ਼ੇ ਗਾਮੀ ਹੋਣਾ ਅਤੇ ਆਪਣਾ ਨੁਕਸਾਨ ਕਰਾਉਣਾ, ਮੂੰਹ ਵੀ ਕਾਲਾ ਕਰਾਉਣਾ। ਸੋ ਇਹ ਪੰਡਿਤ ਹਰਦਿਆਲ ਜੀ ਤੋਂ ਵਰਜਿਤ ਕਰਦੇ ਹੋਏ ਕਹਿੰਦੇ ਵੀ ਇਹ ਨਹੀਂ ਕਰਨਾ ਚਾਹੀਦਾ। ਸਤਿਗੁਰੂ ਕਾ ਵੀ ਹੁਕਮ ਬਜਰੇ ਕਰਾਇਆ ਤੇ ਹੈ। ਬਾਕੀ ਪੜ੍ਹਨ ਸੁਣਨ ਵਾਲੇ ਗੁਣੀ ਜਾਂ ਸਿਆਣੀ ਇਤੀ ਪਰ ਇਸਤਰੀ, ਇੱਥੇ ਆਪਣੇ ਕੋਲੋਂ ਵਿਦਵਾਨ ਕਈ ਗ੍ਰੰਥਾਂ ਵਿੱਚ ਲਿਖ ਦਿੰਦੇ ਹੋ, ਜਿਹਾ ਕੋਈ ਨਹੀਂ, ਸਿੱਧੇ ਸਿੱਧੇ ਛੰਦ ਹੈ। ਕਿ ਜਿੰਨਾ ਤੇ ਮੈਂ ਆਰੰਭ ਕੀਤਾ ਵੀ ਜਿਹਦਾ ਵੀ ਅੱਥ ਪਰ ਨਾਰੀ ਨੇ ਛੇਦ ਵਾਰਨ ਵੀ ਸ਼ੁਰੂ ਕਰ ਲੈਂਗਾ, ਵੀ ਵਰਣਨ ਕਰਾਂਗੇ। ਸਮਾਪਤੀ ਵੇਲੇ ਲਿਖਤਾ ਵੀ ਆ ਸਮਾਪਤੀ ਐਸੇ ਪ੍ਰਕਰਨ ਦੀ, ਉਹ ਥੋੜ੍ਹਾ ਦੱਸਣ ਵਾਸਤੇ ਵੀ ਇੱਥੋਂ ਤੱਕ ਇਹ ਛੰਦ ਆਏ ਆ ਇਸ ਸੰਬੰਧ ਵਿੱਚ, ਇਸ ਵਿਸ਼ੇ ਵਿੱਚ, ਵਿਸ਼ੇ ਦੇ ਸੰਬੰਧ ਵਿੱਚ, ਤਾਂ ਕਰਕੇ ਇਹਦੀ ਪਰ ਇਸਤਰੀ ਇਹਦੀ ਕਹੀਏ ਇੱਥੇ, ਜਿਹੜਾ ਪਰ ਇਸਤਰੀ ਗਮਨ ਕਰਨਾ ਵਿਸ਼ੇ ਭੋਗੀ ਹੋਣਾ ਇਹਦੀ ਕਹੀਏ ਉਸ ਦਾ ਪ੍ਰਕਰਨ, ਇਹਦੀ ਕਹੀਏ ਸਮਾਪਤ ਹੁੰਦਾ। ਦੋਹਰਾ ਮ੍ਰਿਗ ਚੱਖ ਸੰਤਨ ਵੇਤ ਬ੍ਰਿਤ। ਮ੍ਰਿਗ ਕਹੀਏ ਹਿਰਨ, ਚੱਖ ਕਹੀਏ ਮੱਛੀ ਅਤੇ ਜਾਂ ਮੱਛ, ਅਤੇ ਸੰਤਨ ਕਹੀਏ ਸੰਤਨ ਸ਼ਾਂ ਜਿਹੜੇ ਸੰਤ ਮਹਾਤਮਾ ਸ਼ਾਂ ਚੇਤ ਵਾਲੇ, ਹਾਂਜੀ, ਅਤੇ ਜਿਹਨਾਂ ਸੰਤਾਂ ਜਿਹਨਾਂ ਦੀ ਜਿਹੜੀ ਬ੍ਰਿਤ ਕਹੀਏ ਉਪਜੀਵਿਕਾ, ਵੇਤ ਕਹੀਏ ਵੇਦ ਵਿਧੀ ਅਨੁਸਾਰ ਮਰਿਆਦਾ ਵਾਲੀ। ਵੇਤ ਕੰਮ ਇੱਕ ਵੇਦ ਕਰਮ ਹੁੰਦੇ, ਇੱਕ ਜਿਹੜੇ ਆ ਨਿਖੇਧ ਕਰਮ ਹੁੰਦੇ, ਹਾਂਜੀ। ਵੇਦ ਵੇਦ ਹੁੰਦਾ ਜਿਹੜੇ ਸ਼ਾਸਤਰ ਅਨੁਸਾਰ ਆ, ਵੇਦ ਅਨੁਸਾਰ ਆ, ਅਤੇ ਜਿਹੜੇ ਨਿਖੇਧ ਹੁੰਦਾ ਜਿਹੜੇ ਸ਼ਾਸਤਰਾਂ ਤੋਂ ਨਿਖੇਧ ਕਰਮ ਆ, ਜਿਹੜੇ ਸ਼ਾਸਤਰਾਂ 'ਚ ਵਰਜੇ ਜਿੰਨਾ ਕੰਮਾਂ ਦੇ ਵਰਜਿਆ ਉਹ ਕਰਨੇ, ਉਹਨੂੰ ਨਿਹਿਤ ਕਰਮ ਨਿਹਿਤ ਉਹਨੂੰ ਨਿਸ਼ੇਧ ਕਰਮ ਕਿਹਾ ਜਾਂਦਾ। ਮ੍ਰਿਗ ਚੰਖ ਮ੍ਰਿਗ ਚੱਖ ਸੰਤਨ ਵੇਤ ਬ੍ਰਿਤ। ਮ੍ਰਿਗ ਹਿਰਨ ਚੱਖ ਮੱਛ ਜਾਂ ਮੱਛੀ, ਸੰਤਨ ਕਹੇ ਸੰਤ, ਇਹਨਾਂ ਦੀ ਜਿਹੜੀ ਬ੍ਰਿਤ ਉਹ 'ਚ ਉਪਜੀਵਿਕਾ ਉਹ ਵੇਤ ਵੇਦ ਵਿਧੀ ਅਨੁਸਾਰ ਆ, ਮਰਿਆਦਾ ਵਾਲੀ। ਤ੍ਰਿਣ ਸਿੰਬਲ ਸੰਤੋਖ ਹਿਰਨ ਦੀ ਜਿਹੜੀ ਉਪਜੀਵਿਕਾ ਆ ਉਹ ਵੇਖੋ ਪਰਮੇਸ਼ੁਰ ਵੱਲੋਂ ਹੀ, ਵੀ ਉਹ ਘਾਹ ਘੂ ਖਾਂਦੇ, ਇਸ ਕਰਕੇ ਹਿਰਨ ਦੀ ਜਿਹੜੀ ਬ੍ਰਿਤ ਉਪਜੀਵਿਕਾ ਉਹ ਘਾਹ ਆ, ਹਾਂਜੀ। ਅਤੇ ਸਿੰਬਲ ਨਾਮ ਹੁੰਦਾ ਇੱਥੇ, ਸਿੰਬਲ ਨਾਮ ਇੱਕ ਬ੍ਰਿਸ਼ ਵੀ ਆ, ਸਿੰਬਲ ਇੱਥੇ ਨਾਮ ਜਾਲੇ ਦਾ, ਪਰ ਮੱਛੀ ਦੀ ਜਿਹੜੀ ਉਪਜੀਵਿਕਾ ਉਹ ਸਿੰਬਲ ਕੀ ਜਾਲਾ ਹੈ। ਇਹ ਵੀ ਵੇਹਤ ਵੇਦ ਵੇਦੀ ਅਨੁਸਾਰ ਹੀ ਆ, ਰੱਬ ਵੱਲੋਂ ਹੀ ਆ, ਕਰਤੱਵੀ ਪਰਮੇਸ਼ੁਰ ਵੱਲੋਂ ਹੀ ਆ। ਅਤੇ ਸੰਤਨ ਸੰਤਾਂ ਦੀ ਜਿਹੜੀ ਉਪਜੀਵਿਕਾ ਆ ਉਹ ਕੀ ਆ, ਸੰਤੋਖ, ਸਬਰ ਸੰਤੋਖ, ਭਾਵੇਂ ਤਿੰਨੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਨਾ ਦੇ ਹਿਰਨ ਕਿਸੇ ਨੂੰ ਦੁੱਖ ਦਿੰਦਾ ਆ, ਨਾ ਚੱਖ ਮੱਛੀ, ਨਾ ਸੰਤ, ਹਾਂ ਜੀ, ਇਹਨਾਂ ਦੀ ਜਿਹੜੀ ਮਤਲਬ ਬ੍ਰਿਤ ਉਪਜੀਵਿਕਾ ਨਾ, ਗੁਜ਼ਰ ਗੁਜ਼ਾਰਾ ਵਾ, ਸ਼ਗਨ ਸ਼ਗਾਉਣਾ, ਉਹ ਵਿਹਤ ਕਰਮ ਹੈ। ਭਾਵ ਜੋ ਵੇਦ ਵਿਧੀ ਅਨੁਸਾਰ ਆ, ਵੇਦ ਕਹੀਏ ਉਹ ਵਿਧੀ ਅਨੁਸਾਰ ਆ, ਪਰਮੇਸ਼ਰ ਵੱਲੋਂ ਹੀ ਮਤਲਬ ਜੋ ਜੋ ਉਹਨਾਂ ਦੀ ਖੁਰਾਕ ਬਣੀ ਉਹ ਹੀ ਖਾਂਦੇ। ਅਤੇ ਹਿਰਨ ਜਿਹੜੇ ਉਹ ਤ੍ਰਿਣ ਘਾਹ ਖਾਂਦੇ ਆ, ਕੱਖ ਖਾਂਦੇ ਆ ਹਰਿਆ ਹਰਿਆ। ਅਤੇ ਚਾਕਮ ਮੱਛ ਜਿਹੜੇ ਆ, ਮੱਛੀਆਂ, ਉਹ ਸਿੰਬਲ ਜਾਲਾ ਖਾਂਦੀਆਂ ਰੱਬ ਵੱਲੋਂ ਹੀ। ਅਤੇ ਸੰਤਨ ਜਿਹੜੇ ਆ, ਉਹਨਾਂ ਦਾ ਸੰਤੋਖ ਆਉਣਾ ਪਰਮੇਸ਼ਰ ਵੱਲੋਂ। ਲੁਭਤਕ ਝੀਵਰ ਦੁਸ਼ਟ ਜਾਨ, ਪਰ ਵੇਖੋ ਲੁਭਤਕ, ਲੁਭਤਕ ਲੁਭਤ ਕਹੀਏ ਸ਼ਿਕਾਰੀ, ਸ਼ਿਕਾਰੀ ਵੇਖੋ ਹਿਰਨਾਂ ਦਾ ਸ਼ਿਕਾਰ ਕਰ ਦਿੰਦੇ। ਹਾਂਜੀ, ਅਤੇ ਝੀਵਰ, ਝੀਵਰ ਕਹੀਏ ਜਿਹੜੇ ਮੱਛੀਆਂ ਫੜਨ ਵਾਲੇ, ਮਾਹੀਗੀਰ ਅਤੇ ਮਾਛੀ, ਝੀਵਰ, ਝੀਵਰ ਮੈਰੇ ਉਹਨੂੰ ਵੀ ਕਹਿੰਦੇ ਆ ਜਿਹੜੇ ਮਸਕਾਂ ਵਿੱਚ ਪਾਣੀ ਢੋਂਦੇ ਆ। ਅਤੇ ਝੀਵਰ ਜਿਹੜੇ ਆ, ਮਾਛੀ ਲੋਕ, ਉਹ ਮੱਛੀਆਂ ਨੂੰ ਫੜ ਫੜ ਕੇ ਮਾਰਦੇ ਬਿਨਾਂ ਵਜੇ। ਦੁਸ਼ਟ ਜਾਨ ਜਿਹੜੇ ਦੁਸ਼ਟ ਜਾਨ ਆ, ਖੋਟੇ ਮਨੁੱਖ ਆ, ਉਹ ਸੰਤ ਜਨਾਂ ਨੂੰ ਦੁੱਖ ਦੇਈ ਜਾਂਦੇ। ਇਉਂ ਕਰ ਹੈ ਅਕਾਰਨ ਦੋਖ, ਇਵੇਂ ਤਿੰਨੇ ਜਿਹੜੇ ਆ ਨਾ, ਅਕਾਰਨ ਕਹੀਏ ਕਾਰਨ, ਆ ਕਹੀਏ ਰਹਿਤ, ਕਾਰਨ ਤੋਂ ਰਹਿਤ, ਭਾਵ ਬਿਨਾਂ ਕਾਰਨ ਤੋਂ ਹੀ ਦੋਖ ਕਹੀਏ ਕਸ਼ਟ ਜਿਹੜਾ ਦੇਣਾ, ਕਰ ਹੈ ਕਹੀਏ ਕਰਦੇ। ਲੁਭਦ ਕਹੀਏ ਵੀ ਇੱਥੇ ਇੰਨਾ ਹੀ ਆ ਅਰਥ ਵਾਸਤੇ ਦਾ ਇੱਦਾਂ ਕਰਨਾ ਵਾ ਵੀ ਵੇਖੋ ਲੁਭਦਕ ਨਾਮ ਕੀ ਆ, ਸ਼ਿਕਾਰੀ। ਅਤੇ ਝੀਵਰ ਕਹੀਏ ਜਿਹੜਾ ਮੱਛੀਆਂ ਫੜਨ ਵਾਲਾ ਹੈ, ਮਾਛੀ, ਮਾਹੀਗੀਰ। ਅਤੇ ਦੁਸ਼ਟ ਜਾਨ ਜਿਹੜੇ ਦੁਸ਼ਟ ਲੋਕ ਆ, ਕਰ ਹੈ ਅਕਾਰਨ ਦੁੱਖ, ਬਿਨਾਂ ਕਾਰਨ ਤੋਂ ਹੀ ਜਿਹੜਾ ਦੁੱਖ ਹੈ ਨਾ, ਕਸ਼ਟ ਆ, ਉਹ ਦੇਣਾ ਕਰਦੇ। ਕਿੰਨਾ ਨੂੰ? ਲੁਭਦਕ ਜਿਹੜਾ ਹੈ ਸ਼ਿਕਾਰੀ ਆ, ਉਹ ਹਿਰਨ ਨੂੰ ਦੁੱਖ ਦਿੰਦਾ ਬਿਨਾਂ ਕਾਰਨ ਤੋਂ। ਹਿਰਨੇ 'ਤੇ ਕੋਈ ਨਹੀਂ ਵਿਗਾੜਿਆ ਸ਼ਿਕਾਰੀ ਦਾ। ਅਤੇ ਜਿਹੜਾ ਝੀਵਰ ਆ, ਮੱਛੀਆਂ ਫੜਨ ਵਾਲਾ, ਮਾਹੀਗੀਰ, ਮਾਛੀ ਜਿਹੜਾ, ਉਹ ਵੇਖੋ ਝੱਕ ਮੱਛੀਆਂ ਨੂੰ ਬਿਨਾਂ ਕਾਰਨ ਦੁੱਖ ਦਿੰਦਾ। ਕੁੰਡੀ ਲਾ ਕੇ ਕਿੰਨੀ ਔਖੀ ਗਡੋਆ ਫਸਾ ਕੇ, ਅਤੇ ਉਸਨੂੰ ਫਸਾ ਕੇ ਅਤੇ ਗਲੇ 'ਚ ਕੁੰਡੀ ਖਬੋ ਦਿੰਦਾ, ਬਿਨਾਂ ਕਾਰਨ ਹੀ ਮਾਛੀ ਨੂੰ ਦੁੱਖ ਦਿੰਦਾ। ਵੇਖੋ ਇਸੇ ਤਰ੍ਹਾਂ ਦੁਸ਼ਟ ਜਾਨ ਜਿਹੜੇ ਆ, ਹਾਂਜੀ, ਅਤੇ ਉਹ ਬਿਨਾਂ ਗੱਲ ਤੋਂ ਹੀ ਕੋਈ ਨਾ ਲੈਣਾ ਦੇਣਾ, ਅਤੇ ਸੰਤਾਂ ਮਹਾਤਮਾ ਨੂੰ ਦੁੱਖ ਦਿੰਦੇ ਬਿਨਾਂ ਕਾਰ। ਹਾਂਜੀ, ਅਤੇ ਇਹ ਤਿੰਨੇ, ਤਿੰਨਾਂ ਦੇ ਨਾਂ ਆ, ਉੱਪਰ ਦੋਹਰੇ ਦਾ ਪੂਰਾ ਪੂਰਾ ਮੇਲ ਕੀਤਾ ਸਿੱਧਾ ਸਿੱਧਾ ਹੀ। ਮਤਲਬ ਹਿਰਨ ਨੂੰ ਲੁਭਦਕ ਨਾਲ ਜੋੜ ਦਿਉ, ਝੱਕ ਮੱਛ ਨੂੰ ਝੀਵਰ ਨਾਲ ਜੋੜ ਦਿਉ, ਅਤੇ ਸੰਤਾਂ ਨੂੰ ਜਿਹੜਾ ਦੁਸ਼ਟ ਜਾਣਾ ਨਾ ਜਿਹੜਾ ਤੁਸੀਂ ਜੋੜ ਲਓ ਦੋਹਰੇ ਵਿੱਚ। ਹਿਰਨ, ਮੱਛੀ ਅਤੇ ਸੰਤ ਜਾਨ ਆਪਣੀ ਉਪਜੀਵਿਕਾ ਲਈ ਵੇਖੋ ਕਿਸੇ ਨੂੰ ਦੁੱਖ ਨਹੀਂ ਦਿੰਦੇ, ਪਰ ਪਰਮੇਸ਼ਰ ਵੱਲੋਂ ਇਹਦੀ ਉਹ ਰੋਜ਼ੀ ਬਣੀ ਹੋਈ, ਕਿਸੇ ਨੂੰ ਦੁੱਖ ਨਹੀਂ ਦਿੰਦੇ। ਪਰ ਫਿਰ ਹੀ ਦੇਖੋ ਇਹਨਾਂ ਦਾ ਕੀ ਹਾਲ ਹੁੰਦਾ ਹੈ, ਕਿ ਜਦੋਂ ਇਹੋ ਜਿਹੇ ਨਿਰਦੋਸ਼ਾਂ ਦਾ ਇਹ ਹਾਲ ਹੈ, ਅਤੇ ਫਿਰ ਜਿਹੜੇ ਕਿਸੇ ਪਸ਼ੂ ਜਾਨਵਰ ਦਾ ਗੜ ਵੱਢ ਕੇ ਮਾਸ ਖਾਂਦੇ, ਉਹਨਾਂ ਦਾ ਕੀ ਹਾਲ ਹੋਊਗਾ? ਬਹੁਤ ਬੁਰਾ ਹਾਲ ਹੋਊਗਾ। ਮਤਲਬ ਇਹ ਕੋਈ ਤਿੰਨ ਜਾਣੇ, ਹਿਰਨ, ਮੱਛੀ, ਸੰਤ, ਕਿਸੇ ਨੂੰ ਦੁੱਖ ਨਹੀਂ ਦਿੰਦੇ, ਫਿਰ ਵੀ ਜਿਹੜੇ ਲੋਕ ਆ, ਇਹ ਸ਼ਿਕਾਰੀ ਹੋਏ, ਝੀਵਰ ਹੋਏ, ਦੁਸ਼ਟ ਜਾਣ, ਇਹ ਦੁੱਖ ਦਿੰਦੇ। ਇੱਕ ਹੋਰ ਵਿਚਲੀ ਗੱਲ ਹੈ, ਦੇਖੋ ਮੱਛੀ ਵੀ ਇੱਕ ਪਰਮੇਸ਼ਰ ਦਾ ਜੰਤ ਆ, ਅਤੇ ਹਿਰਨ ਵੀ ਵੱਖਰਾ ਜੰਤ ਆ, ਸੰਤ ਤਾਂ ਚਲੋ ਇੱਕ ਮਨੁੱਖ ਆ, ਅਤੇ ਦੁਸ਼ਟ ਜਾਨ ਵੀ ਇੱਕ ਮਨੁੱਖ ਆ ਕੈਟੇਗਰੀ ਦੇ, ਠੀਕ ਹੈ। ਪਰ ਇਹ ਜਿਹੜਾ ਬੰਦਾ ਨਾ, ਵੇਖੋ ਇੱਕ ਪਾਸੇ ਸੰਤ ਆ, ਦੂਜੇ ਪਾਸੇ ਦੁਸ਼ਟ ਜਾਨ ਆ, ਅਤੇ ਇੱਕ ਝੀਵਰ ਆ, ਮਨੁੱਖੀ ਆ ਵੀ ਝੀਵਰ, ਅਤੇ ਲੁਭਤਕ ਸ਼ਿਕਾਰੀ ਵੀ ਮਨੁੱਖੀ ਆ, ਪਰ ਇਹ ਕਿੱਧਰ ਕਿੱਧਰ ਜਾ ਕੇ ਪੰਗੇ ਰਹਿੰਦਾ। ਵੇਖੋ ਜਾਨਵਰਾਂ ਨੂੰ ਟਿਕਣ ਵੀ ਨਹੀਂ ਦਿੰਦਾ। ਚਲੋ ਮਨੁੱਖ ਦਾ ਮਨੁੱਖ ਨਾਲ ਤਾਂ ਹੋ ਸਕਦਾ ਵੀ ਵੈਰ ਕਰੇ, ਪਰ ਇਹਦੀ ਹਾਲਤ ਵੇਖੋ, ਮੱਛਾਂ ਨੂੰ ਬਿਨਾਂ ਗੱਲ ਤੋਂ ਦੁੱਖ, ਮੱਛੀਆਂ ਨੂੰ, ਡੰਗਰਾਂ ਨੂੰ, ਕਿਸੇ ਨੂੰ ਨਹੀਂ ਛੱਡਦਾ। ਸਭ ਤੋਂ ਜ਼ਿਆਦਾ ਖਿਲਾਰਾ ਜਿਹੜਾ ਮਨੁੱਖ ਦਾ ਹੀ, 83 ਲੱਖ 'ਚ ਜੂਨ ਉੱਤੋਂ ਮੰਨੀ ਹੈ ਮਨੁੱਖ ਜਾਤੀ, ਪਰ ਜਿੰਨਾ ਪਸਾਰਾ ਸਾਰਾ ਮਨੁੱਖ ਦਾ ਹੀ, ਜਿੰਨੇ ਸ਼ਹਿਰ ਬਣੇ ਆ, ਗੱਡੀਆਂ ਕਾਰਾਂ ਮੋਟਰਾਂ ਸੜਕਾਂ ਜੋ ਵੀ ਪਸਾਰਾ ਤੁਸੀਂ ਆਲੇ ਦੁਆਲੇ ਵੇਖ ਲਓ, ਮਸ਼ੀਨਾਂ ਟ੍ਰੇਨਾਂ ਜਾਂ ਸਾਰੀਆਂ ਬੰਦੇ ਵਾਸਤੇ, ਇੰਨਾ ਇਸ ਮਨੁੱਖ ਦਾ ਖਿਲਾਰਾ, ਇੰਨਾ ਕੁਝ ਨੂੰ ਚਾਹੀਦਾ ਕਿ ਬੰਦੇ ਇੱਕ ਬੰਦੇ ਦੇ ਇੰਨੇ ਪਸਾਰੇ ਆ, ਜਿੱਥੇ ਬਸ ਦੇਸ਼ਾਂ ਵਿਦੇਸ਼ਾਂ ਚਲੇ ਜਾਓ, ਕਿਹੜੇ ਕਿਹੜੇ ਬਿਲਡਿੰਗਾਂ ਬਣੀਆਂ, ਸ਼ਹਿਰ ਬਣੇ, ਨਗਰ ਬਣੇ, ਸੌਣ ਲਈ ਮੰਜੇ ਬਣੇ, ਚੱਲਣ ਲਈ ਸਾਧਲ ਬਣੇ, ਖਾਣ ਪੀਣ ਲਈ ਫਲ ਫਰੂਟ ਕਿੰਨਾ ਕੁਝ ਬਣਿਆ, ਸਾਰਾ ਬੰਦੇ ਦਾ ਹੀ ਇਹ ਪਸਾਰਾ। ਅਤੇ ਸਾਰੇ ਪਾਸੇ ਦੁੱਖ ਦਿੰਦਾ ਫਿਰਦਾ ਹੈ, ਜਾਨਵਰਾਂ ਨੂੰ ਵੀ ਅਤੇ ਸੰਤਾਂ ਮਹਾਤਮਾ ਨੂੰ। ਉਹ ਪੰਡਿਤ ਹਰਦਿਆਲ ਜੀ ਨੇ ਬੜੇ ਚੋਣਵੇਂ ਦ੍ਰਿਸ਼ਟਾਂਤ ਦੇ ਤੇ ਆ ਵੀ ਦੇਖੋ ਤਿੰਨੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਕਾਰਨ ਬੇੜਾਂ ਕਾਰਨ ਤੋਂ ਜਿਹੜਾ ਸ਼ਿਕਾਰੀ ਅਤੇ ਜੀਵਰ ਹੈ ਤੁਸ਼ਟ ਜਾਣਿਆ, ਇਹ ਤਿੰਨਾਂ ਇਹਨੂੰ ਬਿਨਾਂ ਗੱਲ ਤੋਂ ਦੁੱਖ ਦੇਈਏ। ਅਤੇ ਕਹਿਣ ਤੋਂ ਵੀ ਮਤਲਬ ਇਹ ਵੀ ਨਿਕਲਦਾ ਵੀ ਵੇਖੋ ਕਿਸੇ ਨੂੰ ਦੁੱਖ ਨਹੀਂ ਦਿੰਦੇ ਤਾਂ ਵੀ ਉਹਨਾਂ ਸੰਤਾਂ ਮਹਾਤਮਾ ਨਾਲ ਉਹ ਝੱਖ ਮੱਛੀ ਦੇ ਨਾਲ ਹਿਰਨ ਨਾਲ ਕੀ ਬਣ ਰਿਹਾ। ਹਾਂਜੀ, ਅਤੇ ਜਿਹੜੇ ਲੋਕ ਮਾੜਾ ਕਰਦੇ ਆ ਉਲਟਾ ਕਰਦੇ ਫਿਰ ਉਹਨਾਂ ਦਾ ਹਾਲ ਕੀ ਹੋਊ, ਮਤਲਬ ਇਹਨਾਂ ਦਾ ਆਪਣਾ ਹਾਲ ਵੀ ਕੀ ਹੋਊ। ਅਤੇ ਜਦੋਂ ਭਲਿਆਂ ਨੂੰ ਕੋਈ ਥਾਂ ਨਹੀਂ ਅਤੇ ਫਿਰ ਜਿਹੜੇ ਔਗੁਣ ਕਾਂਢੇ ਉਹਨਾਂ ਦਾ ਕੀ ਹਾਲ ਹੋਊ। ਫਿਰ ਜਿਹੜੇ ਲੁਬਧਕ ਸ਼ਿਕਾਰੀ ਵੱਢ ਵੱਢ ਖਾਣ ਡੇ ਹਿਰਨਾਂ ਨੂੰ, ਅਤੇ ਦੁਸ਼ਟ ਜਾਂ ਸੰਤਾਂ ਨੂੰ ਦੁੱਖ ਦੇਣ ਰੂਪੀ ਵੱਢ ਵੱਢ ਖਾਣ ਡੇ, ਅਤੇ ਜਿਹੜੇ ਝੀਵਰ ਲੋਕ ਮੱਛੀਆਂ ਵੱਢ ਵੱਢ ਖਾਣ ਡੇ ਤਲ ਤਲ ਕੇ ਕੰਢੇ ਕੱਢ ਕੱਢ ਕੇ, ਇਹਨਾਂ ਲੋਕਾਂ ਦਾ ਕੀ ਹਾਲ ਹੋਊ। ਪਾ ਬਹੁਤ ਬੁਰਾ ਹਾਲ ਹੋਊਗਾ, ਮਾਸ ਖਾਣ ਗਲ ਵੱਢ ਕੇ ਹਾਲ ਅਤੇ ਨਾੜਾ ਕੌਣ ਹੋ ਸੀ। ਭਾਈ ਗੁਰਦਾਸ ਜੀ ਵੀ ਲਿਖਦੇ ਹੈ, ਮਾਸ ਖਾਣ ਗਲ ਵੱਢ ਕੇ, ਉਹ ਭਾਵੇਂ ਝਟਕੇ ਨਾ ਸਮਝ ਲਓ ਤੁਸੀਂ, ਉਹ ਵੀ ਗਲ ਹੀ ਵੱਢ ਕੇ ਖਾਈਦਾ, ਜਿਹੜੇ ਅਸੀਂ ਕਿਹਨੇ ਵੇ ਯਾਦ ਕਰਤਾ ਉਹ ਕੱਢ ਕੇ ਗੁੱਸਾ ਕਰ ਲੈਂਦੇ ਕਈ ਤਾਂ ਜਾਂਦੇ ਵੀ ਅਸੀਂ ਤਾਂ ਇੱਦਾਂ ਹੋਈਏ ਉੱਦਾਂ ਅਤੇ ਉਧਾਰ ਕਰਦੇ ਹਾਂ। ਚਲੋ ਰਹੋ ਵਿਚਾਰ, ਗੁਰੂ ਮਹਾਰਾਜ ਸਾਡਾ ਆਪਣਾ ਉਧਾਰ ਕਰ ਦੇਣ, ਕਿਸੇ ਦਾ ਤੁਸੀਂ ਕੀ ਕਰਨਾ। ਮਾਸ ਖਾਣ ਗਲ ਛੁਰੀ ਦੇ ਹਾਲ ਅਤੇ ਨਾੜਾਂ ਕੌਣ ਓਲੋਆ। ਭਾਈ ਗੁਰਦਾਸ ਜੀ ਲਿਖਦੇ ਵੀ ਵਾਰ 37 ਅਤੇ ਪੌੜੀ 21 ਅਤੇ ਉੱਪਰ ਜਿਹੜਾ ਦੂਸਰਾ ਭਜਨ, ਮਾਸ ਖਾਣ ਗਲ ਵੱਢ ਕੇ ਹਾਲ ਅਤੇ ਨਾੜਾਂ ਕੌਣ ਹੋ ਸੀ, ਇਹ ਵੀ ਭਾਈ ਗੁਰਦਾਸ ਜੀ ਦੀ ਵਾਰ 5 ਅਤੇ ਪੌੜੀ 17। ਇਹ 7 ਵਿਸ਼ੇ ਜਿਹੜੇ ਆਪਾਂ ਵਿਚਾਰੇ, ਇਹਨਾਂ 7 ਵਿਸ਼ਿਆਂ ਦਾ ਜਿਹੜਾ ਖੋਟਾ ਫਲ ਹੈ ਉਹ ਦੱਸਦੇ ਅਗਲੇ ਛਪੇ ਛੰਦ 'ਚ, ਅਤੇ ਛਪੇ ਛੰਦ ਦਾ ਜਿਹੜਾ ਥੋੜ੍ਹਾ ਵਿਸਥਾਰ ਸਹਿਤ ਆ, ਭਾਵੇਂ ਕਿ 5-6 ਤੁੱਕਾਂ ਹੀ ਹੈ। ਛਪੇ ਦਾ ਅਰਥ ਉੱਦਾਂ ਇਹੀ ਹੁੰਦਾ ਵੀ ਜਿਹਦੇ ਵਿੱਚ 6 ਤੁੱਕਾਂ ਆਉਣ ਉਹ ਛਪੇ ਛੰਦ ਹੀ ਹੁੰਦਾ। ਇਹ ਤੁਸੀਂ ਕਿਤੇ ਵੇਖ ਸਕਦੇ ਜੇ 2-6 ਛੰਦ ਵਿੱਚ ਜਿਹਦੇ 6 ਤੁੱਕਾਂ ਆ ਜਾਣ ਨਾ ਇਹ ਛਪੇ ਛੰਦ ਹੀ ਹੈ। ਹੋਰ ਵੀ ਇਹਦੇ ਵਿਚਾਰ ਆ, ਮਤਲਬ ਸਿੱਧਾ ਸੌਖਾ ਸਮਝਣਾ ਹੋਵੇ, ਜਿੱਥੇ ਛਪੇ ਛੰਦ ਆ ਗਿਆ ਉੱਥੇ 6 ਤੁੱਕਾਂ ਹੁੰਦੀਆਂ ਅਤੇ ਪੌੜੀ ਪੂਰੀ ਹੋ ਜਾਂਦੀ। ਅਤੇ ਵੇਖੋ ਉਹ ਜਿਹੜਾ ਛਪੇ ਛੰਦ ਆ ਉਹਦਾ ਬੜਾ ਵਿਸਥਾਰ ਆ, ਹੈ ਭਾਵੇਂ ਇੱਕ ਤੋਕੀ ਇਹਦੇ ਵਿੱਚ ਪੰਡਿਤ ਹਰਦਿਆਲ ਜੀ ਨੇ ਇੱਕ ਛੋਟੀ ਛੋਟੀ ਗੱਲ ਲਿਖੀ ਹੈ ਕਿ ਕਿੰਨੇ ਵੇਖੋ ਕੀ ਕੀਤਾ ਅਤੇ ਉਹਨੇ ਦਾ ਫਲ ਕੀ ਲਿਆ, ਕਿਹੜਾ ਵਿਸ਼ਾ ਕਿਹਨੂੰ ਲੱਗਾ ਸੀ ਉਹਨੇ ਉਹਦਾ ਫਲ ਕੀ ਲਿਆ, ਫਿਰ ਉਹਦਾ ਵਿਸਥਾਰ ਬਹੁਤ ਆਪਾਂ ਵਿਸਥਾਰ ਨਾਲ ਹੀ ਉਹਦੀ ਵਿਚਾਰ ਕਰਾਂਗੇ ਤਾਂ ਜੋ ਮਤਲਬ ਸਾਫ ਹੀ ਬੋਲੀ ਜਾਵੇ ਥੋੜ੍ਹੀ ਬਹੁਤ, ਉਹਦੇ ਨਾਲ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਰਾਜਾ ਸੀ, ਕਿਹਨੇ ਕੀ ਕੀਤਾ, ਕਿਹਨੇ ਕੀ ਫਲ ਲਿਆ। ਜਦ ਤੁਕ ਮੁਤਾਬਕ ਸਿੱਧਾ ਦੱਸਾਂਗੇ ਤਾਂ ਫਿਰ ਕਈ ਵਿਦਿਆਰਥੀ ਜਿਹਨਾਂ ਨੂੰ ਸਮਝ ਨਹੀਂ ਪੈਂਦੀ, ਉਹ ਵਿਸਥਾਰ ਨਾਲ ਹੀ ਵਿਚਾਰ ਕਰਾਂਗੇ। ਹੁਣ ਆਪਾਂ ਇੱਥੇ ਜਿਹੜੀ ਹੈ ਸਮਾਪਤੀ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਮੁਰੇਗ ਝੱਖ ਸੰਤਨ ਵਿਹਤ ਬ੍ਰਿਤ ਤ੍ਰਿਣ ਸਿੰਬਲ ਸੰਤੋਖ, ਲੁਭਤਕ ਝੀਵਰ ਦੁਸ਼ਟ ਜਾਨ ਕਰ ਹੈ ਅਕਾਰਨ ਦੋਖ। ਲੁਭਤਕ ਲੁਭਧ ਕਹਿ ਕੇ ਕੱਕਾ ਕਹਿ ਦੇਣਾ ਲੁਭਤਕ, ਇਹ ਪਾਠ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।